ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ ਦੰਡੋਤ ਬੰਦਨ ਅਨਕ ਬਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਵਾਸ ਸਤਨਾਮ ਸ਼੍ਰੀ ਵਾਹਿਗੁਰੂ ਜੀਓ ਸੂਹੀ ਮਾਲਾ ਪੰਜਵਾ ਜਿਸ ਕੇਸ ਰੂਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨ ਆਵੈ ਜਿਸ ਕੇਸ ਰੂਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨ ਆਵੈ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਸੇਵਕ ਭਉ ਕਿਛ ਨਾਹੀ ਜਮ ਨਹੀਂ ਆਵੈ ਨੀਰੈ ਰਹਾਉ ਜੋ ਤੇਰਾ ਰੰਗ ਰਾਤੇ ਸੁਆਮੀ ਤਿਨਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ ਨਾ ਮਿਟੈ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਪਲ ਪਾਇਨ ਆਸ ਪਹਿਰਿਆ ਰੱਦ ਹੈ ਤੇਰੀ ਸਰਨ ਤੇਰਾ ਪਰਵਾਸਾ ਪੰਚ ਦੁਸ਼ਟ ਲੈ ਸਦ ਹੈ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਪੂਜਨੀਕ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਅਪਰਾਪਾਰ ਮੇਹਰ ਬਖਸ਼ਿਸ਼ ਦਾ ਸਦਕਾ ਆਪ ਸਾਰੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਸਜ ਕਰਕੇ ਬੜੇ ਪਿਆਰ ਸਤਿਕਾਰ ਸਹਿਤ ਗੁਰੂ ਕੇ ਹਜ਼ੂਰੀ ਰਾਗੀ ਜਥੇ ਤੋਂ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸ਼ਰਵਣ ਕਰਦੇ ਹੋਏ ਇਕਾਗਰਤਾ ਨੂੰ ਪ੍ਰਾਪਤ ਕਰ ਰਹੇ ਸੀ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਹੀ ਅੰਮ੍ਰਿਤਮਈ ਬਾਣੀ ਕੀਰਤਨ ਦੁਆਰਾ ਸ਼ਰਵਣ ਕੀਤੀ ਜਾਂਦੀ ਹੈ, ਕਿਉਂਕਿ ਨੌ ਪ੍ਰਕਾਰ ਦੀ ਭਗਤੀ ਵਿੱਚੋਂ ਕੀਰਤਨ ਵੀ ਇੱਕ ਭਗਤੀ ਹੈ। ਸਰਵਣ, ਸਿਮਰਨ, ਕੀਰਤਨ, ਪਦ ਸੇਵਾ, ਅਰਚਾਨ, ਦਾਸਾ ਸਖ ਪਦ ਬੰਦਨਾ, ਭਗਤ ਨਿਵੇਦਨ ਜਾਨ, ਬਾਣੀ ਆ ਕੇ ਸੁਣਨੀ ਪਾਠ ਦੁਆਰਾ ਇਹ ਵੀ ਇੱਕ ਭਗਤੀ ਹੈ। ਸਿਮਰਨ, ਫਿਰ ਨਾਮ ਦਾ ਅਭਿਆਸ ਕਰਨਾ, ਵਾਹਿਗੁਰੂ ਵਾਹਿਗੁਰੂ ਜਪਣਾ ਇਹ ਵੀ ਭਗਤੀ ਹੈ। ਸਰਵਣ, ਸਿਮਰਨ, ਕੀਰਤਨ, ਕੀਰਤਨ ਕਰਨਾ ਜਾਂ ਸੁਣਨਾ ਇਹ ਵੀ ਇੱਕ ਭਗਤੀ ਹੈ। ਨੌ ਪ੍ਰਕਾਰ ਦੀ ਭਗਤੀ ਵਿੱਚੋਂ ਸਰਵਣ, ਸਿਮਰਨ, ਕੀਰਤਨ, ਪਦ ਸੇਵਾ, ਫਿਰ ਸੰਗਤ ਦੇ ਜੋੜੇ ਝਾੜਨੇ ਔਰ ਜੋੜਿਆਂ ਦੀ ਸੇਵਾ ਕਰਨੀ ਇਹ ਵੀ ਇੱਕ ਭਗਤੀ ਹੈ। ਅਰਚਾਨ, ਆਪਣੇ ਇਸ਼ਟ ਗੁਰੂ ਉੱਪਰ ਕੋਈ ਸੁਗੰਧੀ ਵਾਲਾ ਪਦਾਰਥ ਛਿੜਕਣਾ, ਦਾਸਾ, ਦਾਸਾ ਭਾਵ ਹੋਣਾ, ਸਾਖਪਨ ਮਿੱਤਰ ਭਾਵ ਹੋਣਾ, ਬੰਦਨਾ ਨਮਸਕਾਰ ਕਰਨੇ, ਭਗਤ ਨਿਵੇਦਨ ਜਾਣ, ਫਿਰ ਗੁਰੂ ਇਸ਼ਟ ਨੂੰ ਕਿਸੇ ਪਦਾਰਥ ਦਾ ਅੰਗੀਕਾਰ ਕਰਾਉਣਾ, ਲੰਗਰ ਜਾਂ ਕੜਾ ਪ੍ਰਸ਼ਾਦ ਆਦਿਕ, ਔਰ ਪਦ ਸੇਵਾ, ਅਰਚਾਨ, ਦਾਸਾ ਸਖ ਪਦ ਬੰਦਨਾ, ਭਗਤ ਨਿਵੇਦਨ ਜਾਣ। ਸੋ ਇਸ ਪ੍ਰਕਾਰ ਇਹ ਨੌ ਪ੍ਰਕਾਰ ਦੀ ਭਗਤੀ ਦੇ ਕੁਝ ਅੰਸ ਹਨ। ਭਗਤ ਨਵੈ ਪ੍ਰਕਾਰਾ, ਪੰਡਿਤ ਬੇਦ ਪੁਕਾਰਾ। ਸੋ ਆਪ ਜੀ ਨੇ कीर्तन बड़े प्यार द्वारा श्रवण किया है। आओ सतगुरु जी की पावन बाणी दे विचार श्रवण करके समय नूं सुभागा बनाईए। सारियां संगतां रसना नूं पवित्र करन लई गज के बोलो सतनाम। सुही महला पंजवा। सुही राग विच पंचम पातशाह साहिब श्री गुरु अर्जन देव जी महाराज बाणी दा विचार बख्शिश करनगे। जिसके सिर ऊपर तू स्वामी। स्वामी तो मतलब है नाथ, मालक, वाहिगुरु, परमेश्वर, अकाल पुरख। हे वाहिगुरु, सारिया दे स्वामी मालक, जिन्हां दे सिर उपर तुसाने कृपा करके अपना मेहर भरिया आशीर्वाद रूपी हस्त कमल रखिया है। सो दुख कैसा पावै। ओ जड़े व्यक्ति हन कैसा, किस प्रकार दा दुख पावनगे, भाव उन्हां नूं किसे प्रकार दा भी दुख नहीं लगेगा। जे कर्मां दे अनुसार कोई संकट आ भी गया, फिर ओ ज्ञान दृष्टि द्वारा सतगुरु जी दी बरकत द्वारा उस दुख नूं अपने कर्म दा फल जान के भोगदे, अतराज नहीं करदे। जे सतगुरु जी ने परीक्षा रूप विच उन्हां नूं कोई कष्ट दिता है, जिस तरह भाई मती दास जी दे सीस ते आरा फिरिया, लेकिन उन्हां ने उस नूं भी दुख नहीं मनिया, सगों प्रभु दा हुक्म ते भाणा मन के दुख विच सुख मनाई, इस विरति नूं ही धारण कीता। गज के बोलो सतनाम। क्योंकि एक दुख है कर्मां दे अनुसार आउणा, कोई माड़ा कर्म होया उहदा फल भोगना। एक सतगुरु जी ने परीक्षा वास्ते दुख दिता, भाव दुख नूं पा के साडे नाल कितना प्यार करदा। सो गुरसिख पढ़दे की सन के आरा प्यारा लगत है, कारा करो बनाए, मेरा सिर जाए तां जाए, सिखी सिदक ना जाए। किड्डी उची अवस्था उन्हां दी बन जांदी। ओ कोई दुख नूं दुख मनदे ही नहीं आत्मा ज्ञानी, क्योंकि दुख सारे अज्ञानता करके ही हन। अज्ञानी दी आत्मा शरीर विच इउं है जिस तरह एक कच्चा नारियल है। जदों नारियल विचों गिरी कढ़नी होवे, सो वो टुकड़े टुकड़े हो जांदी, क्योंकि हाले वो अपनी खोल नाल चिंबड़ी हुंदी है। ते जदों नारियल पक जांदा, ते जिहड़ा विच ठूठी दा गुट है वो नारियल तो जुदा हो जांदा, खड़काओ ते खड़कदा। जदों उस नूं भन्नीए, वह विचों साबता ही गुट कढ लई जांदा। गज के बोलो साध। इस तरह जिहड़ा ज्ञानवान जी दी आत्मा परपक हो गई है, उहदी आत्मा शरीर नालों अलहदा हो जांदी, शरीर विच रहिंदा होया भी किसे दुख नूं नहीं भोगदा, निर्लेप रहिंदा। जिहड़ा अज्ञानी है उहनूं कलेश भोगना पैंदा, क्योंकि उहदी आत्मा जिहड़ी परपक अवस्था नूं हाले प्राप्त नहीं कर सकी। उहदे वास्ते कर्म है, फिर उपासना है, फिर ज्ञान है, फिर जाके तुरिया पद दी जिहड़ी अवस्था है ब्रह्म ज्ञान दी, ये प्राप्त हुंदी। सो ज्ञाने कारण कर्म अभ्यास, ज्ञान भया तो कर्म नाश, फल कारण फूली बन राए, फल लागा तो फूल बलाए। जिले फल लग जांदा उह डाली नूं आपे ही छड जांदा ना। इसे प्रकार जदों ज्ञान अवस्था मिल जांदी, उह शरीर रूपी डाली नूं अपने आप ही जुदा हो जांदा, उहनूं कोई कलेश नहीं हुंदा। ब्रह्म ज्ञानी जिहड़ा उहनूं किसे प्रकार दा दुख नहीं रहिंदा। सानू वेखण आलिआं नूं प्रतीत हुंदा कि शायद कोई संकट आउण नाल ब्रह्म ज्ञानी नूं भी दुख होवेगा, पर उहनूं कोई दुख नहीं। जदों बंदा सिंह बहादुर नूं फड़ करके उहदे पुत्तर दा कालजा उहदे मुंह विच दित्ता गया, फराक्सीर कहण लगा, हुण दस तूं मुसलमानां ते इन्ना कहर कीता सी। उह कहण लगा, मैं मुसलमानां ते कहर नहीं कीता, कहर करन वालिआं ते कहर कीता। ਗਜ ਕੇ ਬੋਲੋ ਸਤਨਾਮ। ਕਹਿਰ ਨੂੰ ਰੋਕਣ ਵਾਸਤੇ ਹੀ ਇਹ ਐਸਾ ਕੁਝ ਕਰਨਾ ਪਿਆ। ਉਹ ਕਹਿਣ ਲੱਗੇ ਕਿ ਜਦੋਂ ਕੋਈ ਤੇਰੇ ਵਰਗਾ ਜ਼ਾਲਮ ਮਨੁੱਖ ਹੋਵੇ ਨਾ, ਉਹਨੂੰ ਸੋਧਣ ਵਾਸਤੇ ਮੇਰੇ ਵਰਗਿਆਂ ਨੂੰ ਵਾਹਿਗੁਰੂ ਭੇਜ ਦਿੰਦਾ। ਕਹਿਣ ਲੱਗੇ ਹੁਣ ਤੇਰੇ ਪੁੱਤ ਦਾ ਕਾਲਜਾ ਤੇਰੇ ਮੂੰਹ ਚ ਦਿੱਤਾ ਜਾ ਰਿਹਾ, ਹੁਣ ਦੱਸ। ਬਾਬਾ ਜੀ ਕਹਿਣ ਲੱਗੇ, ਜਦੋਂ ਕਿਸੇ ਨੇ ਆਪਣੀ ਲੜਕੀ ਕਿਸੇ ਨੂੰ ਮੰਗਣੀ ਹੋਵੇ ਨਾ, ਉਹਦੇ ਮੂੰਹ ਨੂੰ ਛੁਹਾਰਾ ਲਾਇਆ ਜਾਂਦਾ। ਇਹ ਤੁਸਾਂ ਨੇ ਮੇਰੇ ਮੂੰਹ ਨੂੰ ਛੁਹਾਰਾ ਲਾਇਆ। ਗੱਲ ਕਹਿਣੀ ਸੌਖੀ ਹੈ ਪਰ ਇੱਥੇ ਪਹੁੰਚਣਾ ਬੜਾ ਔਖਾ। ਸਕੇ ਪੁੱਤ ਦਾ ਕਾਲਜਾ ਮੂੰਹ ਚ ਦਿੱਤਾ ਜਾਵੇ ਤੇ ਉਹ ਇੱਥੇ ਖੜਾ ਹੋਵੇ, ਫਿਰ ਉਹਦੇ ਪੁੱਤਰ ਦੀਆਂ ਆਂਦਰਾਂ ਟੁੱਕ ਕਰਕੇ ਉਹਦੀ ਮਾਲਾ ਬਣਾ ਕੇ ਬਾਬਾ ਬੰਦਾ ਸਿੰਘ ਦੇ ਗਲ ਵਿਚ ਪਹਿਨਾਈ ਗਈ। ਕਹਿਣ ਲੱਗੇ ਹੁਣ ਦੱਸ। ਕਹਿੰਦੇ ਜਿਹੜੇ ਲੜਕੀ ਦੀ ਸ਼ਾਦੀ ਹੋ ਜਾਏ ਫਿਰ ਜੈ ਮਾਲਾ ਗਲ ਚ ਪਾਈ ਜਾਂਦੀ ਹੈ, ਇਹ ਜੈ ਮਾਲਾ ਪਾਈ ਹੈ ਜੇਤੂ ਮੈਂ ਆ ਤੁਸੀਂ ਨਹੀਂ। ਇਹਦੇ ਨੂੰ ਵੱਡੀ ਬੁਝਦਲੀ ਕੀ ਹੋ ਸਕਦੀ ਹੈ? ਜਿਹੜਾ ਬੱਚਾ ਹਲੇ ਮਾਤਾ ਦੀ ਗੋਦੀ ਚ ਮਾਂ ਦਾ ਦੁੱਧ ਚੁੰਘਦਾ, ਤੁਹਾਡੇ ਰਾਜ ਵਿਚ ਉਹਦੇ ਤੇ ਵੀ ਰਹਿਮ ਨਹੀਂ? ਗੱਜ ਕੇ ਬੋਲੋ ਸਤਨਾਮ। ਕਿਉਂਕਿ ਜਿਹੜੇ ਰਾਜ ਵਿਚ ਬੱਚੇ ਤੇ ਬੁੱਢੇ ਤੇ ਰੋਗੀ ਤੇ ਇਸਤਰੀ ਉਪਰ ਵਿਦਵਾਨ ਉਪਰ ਮਹਾਤਮਾ ਉਪਰ ਵਾਰ ਹੋਣਾ ਸ਼ੁਰੂ ਹੋ ਜਾਏ ਉਹ ਰਾਜ ਫਿਰ ਗਰਕ ਹੋ ਜਾਂਦਾ। ਕਹਿੰਦੇ ਹੁਣ ਤੁਹਾਡਾ ਜਿਹੜਾ ਮੁਸਲਮਾਨਾਂ ਦਾ ਰਾਜ ਹੈ ਨਾ, ਉਹਦੇ ਚ ਕਹਿਰ ਦੀ ਸੀਮਾ ਟੱਪ ਚੁੱਕੀ। ਫਿਰ ਤੱਤੀਆਂ ਕੁੰਡੀਆਂ ਕਰਕੇ ਇਸ ਤਰ੍ਹਾਂ ਜਬੂਰਾਂ ਨਾਲ ਉਹਨਾਂ ਦਾ ਮਾਸ ਨੋਚਣ ਲੱਗ ਗਏ। ਬਾਬਾ ਜੀ ਉਵੇਂ ਆਉਂ ਬੈਠੇ, ਕਹਿੰਦੇ ਤੈਨੂੰ ਤਕਲੀਫ ਨਹੀਂ ਹੁੰਦੀ? ਕਹਿੰਦੇ ਜਿਸ ਤਰ੍ਹਾਂ ਕੋਈ ਬੰਦਾ ਕਿਸੇ ਮਕਾਨ ਚ ਬੈਠਾ ਹੋਵੇ, ਬਾਹਰ ਹਨੇਰੀ ਆ ਜਾ, ਮੀਂਹ ਪਈ ਜਾਣ, ਗੜੇ ਵਰਸੀ ਜਾਣ, ਤੇ ਮੰਦਰ ਵਿਚ ਬੈਠੇ ਬੰਦੇ ਨੂੰ ਕੋਈ ਤਕਲੀਫ ਤੇ ਨਹੀਂ ਨਾ ਹੁੰਦੀ? ਬਾਦਸ਼ਾਹ ਕਹਿੰਦਾ ਨਹੀਂ, ਕੋਈ ਤਕਲੀਫ ਨਹੀਂ ਹੁੰਦੀ। ਕਹਿੰਦੇ ਜਿਹੜਾ ਸਰੀਰ ਹੈ ਤਾਂ ਆਤਮਾ ਦਾ ਕੋਠਾ ਹੈ, ਤੇ ਆਤਮਾ ਨੂੰ ਇਹਦੇ ਵਿਚ ਰਹਿੰਦਿਆਂ ਕੀ ਤਕਲੀਫ ਹੈ? ਗੱਜ ਕੇ ਬੋਲੋ ਸਾਧਨਾ। ਸਰੀਰ ਕਹਿੰਦੇ ਪੰਜਾਂ ਤੱਤਾਂ ਦੀ ਮਿੱਟੀ ਹੈ, ਆਤਮਾ ਜਿਹੜਾ ਉਵੇਂ ਨਿਆਰਾ ਹੈ, ਉਹਨੂੰ ਕਲੇਸ਼ ਹੈ ਹੀ ਕੋਈ ਨੀ। ਨੈਨੰ ਸ਼ਦੰਤੀ ਸ਼ਾਸਤਰਾਣੀ ਨੈਨੰ ਦਹਿਤੀ ਪਾਵਕਾ ਨਚ ਕਲੇਦੰਤੀ ਚਾ ਆਪੂ ਨਚ ਛੋਸ਼ੀ ਤਾ ਮਾਰੂ ਤਾ। ਇਹ ਆਤਮਾ ਜਿਹੜੀ ਕਿਸੇ ਹਥਿਆਰ ਨਾਲ ਕੱਟੀ ਨੀ ਜਾਂਦੀ, ਪਾਣੀ ਨੂੰ ਗਾਲ ਨੀ ਸਕਦਾ, ਅੱਗ ਸਾੜ ਨੀ ਸਕਦੀ, ਹਵਾ ਇਹਨੂੰ ਉਡਾ ਸਕਾ ਨੀ ਸਕਦੀ, ਇਹ ਤਾਂ ਨਿਰਲੇਪ ਹੈ। ਨਾ ਜਾਏ ਤੇ ਮੇਰੇ ਤੇ ਵਾਵ ਕਦਾਚੰ, ਨਾ ਅੰਗ ਭੂਤਵਾ ਭਵਤਾ ਵਾ ਨਾ ਭੂਜਾ, ਅਜੋ ਨਿਤਹਾ ਸ਼ਾਸ਼ਵਤੇ ਨਾ ਹਨੁਮਨ ਤੇ ਹਨੁਮਾਨੇ ਸ਼ਰੀਰੇ। ਸਰੀਰ ਦੇ ਨਾਸ਼ ਹੋਣ ਨਾਲ ਆਤਮਾ ਦਾ ਨਾਸ ਨਹੀਂ ਹੁੰਦਾ, ਉਹ ਅਵਿਨਾਸੀ ਰਾਇਆ, ਨਾ ਉਹ ਮਰਤਾ ਨਾ ਹਮ ਡਰੇ। ਕਹਿੰਦੇ ਜਿਹੜਾ ਸਰੀਰ ਹੈ ਤਾਂ ਆਤਮਾ ਦਾ ਕੋਠਾ ਹੈ, ਕੋਠੇ ਦੇ ਉੱਪਰ ਵਰਸ਼ਾ ਪਈ ਜਾਏ, ਗੜੇ ਵਰਸੀ ਜਾਣ, ਹਨੇਰੀ ਆਈ ਜਾਏ, ਤੇ ਵਿਚ ਬੈਠੇ ਮਕਾਨ ਵਾਲੇ ਮਨੁੱਖ ਨੂੰ ਕੋਈ ਤਕਲੀਫ ਨਹੀਂ, ਤੇ ਜਿਹੜੀ ਆਤਮਾ ਹੈ ਸਰੀਰ ਉਹਦਾ ਕੋਠਾ ਹੈ, ਤੇ ਆਤਮਾ ਨੂੰ ਭਲਾ ਕੀ ਕਲੇਸ਼? ਦੇਖ ਲਓ ਬ੍ਰਹਮ ਗਿਆਨੀ ਦੀ ਅਵਸਥਾ। ਸੋ ਇਹ ਅਵਸਥਾ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਜਿਨ੍ਹਾਂ ਦੇ ਸਿਰ ਉੱਪਰ ਗੁਰੂ ਮਹਾਰਾਜ ਦਾ ਆਪਣਾ ਬਖਸ਼ਿਸ਼ ਰੂਪੀ ਹੱਥ ਹੈ। ਹਰੇਕ ਨੂੰ ਨਹੀਂ ਪ੍ਰਾਪਤ ਹੁੰਦੀ। ਗੱਲ ਤਾਂ ਨਵੀਂ ਕਰ ਦਿੱਤੀ ਹੈ, ਆਪ ਨੇ ਵੀ ਸੁਣ ਲਈ ਹੈ, ਪਾਰੀ ਦੇ ਉੱਤੇ ਖੜਨਾ ਬੜਾ ਔਖਾ। ਕਹਿਣੀ ਤੇ ਸੁਣਨੀ ਬੜੀ ਸੌਖੀ, ਪਰ ਜੇ ਕਿਤੇ ਸਾਡੇ ਤੇ ਇਹ ਸੰਕਟ ਆ ਜਾਏ, ਜੇ ਤਾਂ ਵੀ ਜਾਈਏ ਝੱਲ, ਫੇਰ ਤਾਂ ਸਮਝੋ ਗੁਰੂ ਦੀ ਕਿਰਪਾ, ਨਹੀਂ ਤਾਂ ਹਾਲੇ ਕਮਜ਼ੋਰੀ ਹੈ। ਕਮਜ਼ੋਰੀ ਦੀ ਨਿਵਿਰਤੀ ਹੁੰਦੀ ਹੈ ਬਾਣੀ ਦੇ ਅਭਿਆਸ, ਸੇਵਾ ਨਾਲ ਤੇ ਗੁਰੂ ਦੀ ਬਖਸ਼ਿਸ਼ ਨੂੰ। ਗੁਰੂ ਦੀ ਬਖਸ਼ਿਸ਼ ਮਿਲਣੀ ਉਹਨਾਂ ਨੂੰ ਆ ਜੋ ਗੁਰੂ ਕੇ ਬਚਨ ਵਿਚ ਆ ਕੇ ਨਾਮ ਦੀ ਕਮਾਈ ਕਰਦੇ ਹੈ, ਸੇਵਾ ਸਤਸੰਗ ਕਰਦੇ। ਸੇਵਾ ਕਿਵੇਂ ਕਰਨੀ? ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ, ਉਹ ਵੀ ਸੇਵ ਕਰੇ ਇਉਂ ਗੁਰਮੁਖ ਆਪ ਨਵਾਰੀਐ ਸਭ ਰਾਜ ਸ੍ਰੇਸ਼ਟ ਕਾ ਲੇ। ਇਹ ਜੁਗਤੀਆਂ ਹਨ। ਜਿਵੇਂ ਹਾਥੀ ਦੇ ਸਿਰ ਦੇ ਉੱਪਰ ਕੁੰਡਾ, ਜਿਵੇਂ ਅਹਿਰਨ ਉੱਪਰ ਥੋੜਿਆਂ ਦੀ ਮਾਰ ਪੈਂਦੀ ਕੋਈ ਉਫ ਨਹੀਂ ਕਰਦੀ, ਇਸ ਤਰ੍ਹਾਂ ਜਿਹੜਾ ਗੁਰੂ ਦੇ ਮਹਾਂਬਾਕਾਂ ਰੂਪੀ ਹਥੋੜਿਆਂ ਦੀ ਮਾਰ ਝੱਲ ਜਾਏ, ਉਹ ਸੇਵਕ ਜਾ ਕੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਦਾ। ਗੁਰੂ ਤੇਗ ਬਹਾਦਰ ਸਾਹਮਣੇ ਬੈਠੇ, ਉਹਨਾਂ ਦੇ ਪੁੱਤਰ ਭਾਈ ਮਤੀ ਦਾਸ ਤੇ ਆਰਾ ਚੱਲਿਆ, ਉਹਨਾਂ ਦੇ पुत्र भाई दयाले नूं आलू वांग देग विच उबालिया गया। उन्हां दे पुत्र सती दास दे शरीर नूं लोगड़ बन के अग नाल साड़िया गया। की गुरु करामात नहीं सी विखा सकते? की उन्हां विच शक्ति नहीं सी? सब कुछ सी। की सिखां विच शक्ति नहीं सी? दिखा सकते सन, परंतु फिर सिखी दी कसौटी तो एक कमजोरी ही सी ना। पर जड़ा यालम दा दिता होया कष्ट शरीर ते बर्दाश्त करके ना उन्हां नूं सराप दिता, ना मथे ते त्यूड़ी पाई, ना कोई बुरा भला कहा, सो उस नूं खेड़े मथे जर लिया। यह गुरसिखी दी एक परख है। हर बंदा नहीं इस मजल नूं प्राप्त कर सकदा जिदे ते गुरु दी बख्शिश है, उन्हूं यह मजल प्राप्त हुंदी। जिसके सिर ऊपर तू स्वामी, हे स्वामी वाहिगुरु मालक, जिन्हां दे सिर उपर तुसां ने अपना मेहर भरिया हथ रखिया है, सो दुख कैसा पावै? ओ व्यक्ति कैसा किस प्रकार दा दुख पावणगे? उन्हां नूं किसे प्रकार दा दुख नहीं भोगना पैंदा। ओ तां दुखां तों भाई रहत जिहड़ी उच्ची सुची अवस्था है उस नूं प्राप्त कर लैंदे हन। परंतु जिहड़े हंकारी मायाधारी मनोचान, बोल ना जाने माया मद माता, जड़े माया दे माद विच मस्त लोक आन, बोल ना जाने उन्हां नूं बोलना नहीं आउंदा। हंकार सहित बोलणगे। जिवें कृष्ण महाराज पांडवां ते कैरवां दी सुलह कराउण गए, पांडव कहण लगे जो सानू हुक्म करोगे सानू परवान। पर दुर्योधन राज पा के हकारी सी। जदों कृष्ण महाराज इधर तुरे एक तबेले खाने च जा बड़िया जिथे हाथी बनते सन। कृष्ण महाराज कहा वेखो किड्डा अहंकारी, ए नहीं जाणिया कोई महापुरुष आए ते हाथियां दे तबेले च जा बड़िया। उन्हें कहा चलो असी भी की लैणा। वो बिदर दे घर जा बड़े, फिर इन्हें गुस्सा बड़ा मनिया। भाई गुरदास कहिंदे आया सुनिया बिदर दा, बोले दुर्योधन होए रुखा, घर साडे छड के गोले दे घर जाए का सुखा, भीखम द्रोण कारण ताज सभा सिंगार, बड़े मानुखा झुगी जाए बलायन सबना दे जी अंदर तुखा। हस बोले भगवान जी सुनो राजा हुए सन मुखा, तेरे भाव ना दुस है मेरो नहीं आप दा दुख, गोबिंद भाव भगत दा भुखा। बाणी च भी शब्द है राजन कवन तुम्हारे आवै, ऐसो भाव बिदर को देखो सो गरीब मोस्यो भावै, हस्ती देख भरम पै भूला श्री भगवान जान्या, तुमरो दूध बिदर को पानो सो अमृत कार मैं मान्या, खीर समान साग मैं पाया गुण गावत रहन बिहाने, कबीर को स्वामी आनंद बनोदी जात न काहू की मानी। तेरे भाई आंदे की तू हंकार ना भरिया सी, कहन लगे गबाला आया तो इन्हें मैं गल की करनी, मैं राजा गज के बोलो सतना। जड़ा हंकारी है ना उन्हें बोलना नहीं आता। आज राजा सी कोई महात्मा भिख्या लेने आए, वो घोड़िया के तबेले ही सी। कहिंदा साधा किवें आया? कहिंदा जी भिख्या लेना है। कहन लगा हुण तां मैं घोड़िया के तबेले च लिदा ही है। कहिंदे यही दे दे महात्मा, देखो उन्हें झोली अड़ती, उन हंकारी ने लिदा बुक मुंह पाता झोली च। वो कहिंदे तेरा दिता होया दान फलीभूत होवे। हुण महात्मा का बोलिया होया निष्फल जा नहीं सी सकदा, साधु बोलिया सहज सुभाए साधु का बोलिया बिरथा ना जाए। वो जंगल च जिथे कुटिया बना के रेंदे सी उथे लिदा बुक लिया के रखता, किंतु नहीं की मैनू लिद दिती। कहिंदे ठीक है, ये भी कितने धूना बालन के काम आ जाएगी। गज के बोलो सतना। खाली च नहीं ना मुड़ा कोई दिता था है ना, कितने राजा शिकार खेलन आया, हुण बचन मुताबक कोई लिद फली भूत होनी सी, वड्डा तगड़ा ढेर लग गया। राजे नूं लगी प्यास, जदों वेले क वेले ना कोई बांह फड़े दुख आ जाए फिर साधु संतां दा सहारा लेना पैंदा ही है। कहन लगा कि संत दी कुटिया होवे ते पानी पीए, घुमदा घुमाउंदा फावा होया आ गया। ਕਹਿਣ ਲੱਗਾ ਸੰਤ ਜੀ ਪਿਆਸ ਬੜੀ ਲੱਗੀ, ਜਲ ਛਕਾਓ। ਉਹ ਕਹਿੰਦੇ ਧੰਨ ਭਾਗ। ਉਹਨੇ ਨੀ ਕਿਹਾ ਵੀ ਮੈਂ ਤੇਰੇ ਘਰ ਗਿਆ ਸੀ ਤਾਂ ਤੈਂ ਮੇਰੀ ਝੋਲੀ ਚ ਲਿੱਦ ਪਾਈ ਸੀ। ਮਹਾਤਮਾ ਨੀ ਅਦਲੇ ਬਦਲੇ ਚ ਪੈਂਦੇ। ਸੰਤ ਨਾ ਸਾਡਾ ਸੰਤ ਜੇ ਕੋਟਕ ਮਿਲਿਆ ਅਸੰਤ, ਉਹ ਆਪਾਂ ਆਪਣੀ ਅਵਾਤਾ ਚ ਦ੍ਰਿੜ ਰਹਿੰਦੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕਿਛ ਪਾਏ। ਜਿਵੇਂ ਕੋਈ ਮਹਾਤਮਾ ਜਾ ਰਹੇ ਸੀ, ਉਹ ਬਿੱਛੂ ਪਾਣੀ ਡਿੱਗ ਪਿਆ, ਸੰਤ ਉਹਨੂੰ ਕੱਢ ਕੇ ਬਾਹਰ ਰੱਖੇ। ਉਹ ਡੰਗ ਮਾਰੇ ਫੇਰ ਡਿੱਗ ਪਿਆ, ਫੇਰ ਬਾਹਰ ਰੱਖਣ। ਚੇਲਾ ਕਹਿਣ ਲੱਗਾ ਜੀ ਇਹ ਤੁਹਾਡੇ ਡੰਗ ਮਾਰਦਾ ਤੇ ਤੁਸੀਂ ਇਹਨੂੰ ਬਾਹਰ ਕੱਢੀ ਜਾਂਦੇ ਬਚਾਉਣ ਲਈ। ਕਹਿੰਦੇ ਉਹਦਾ ਸੁਭਾਅ ਡੰਗ ਮਾਰਨ ਦਾ, ਸਾਡਾ ਸੁਭਾਅ ਬਚਾਉਣ ਦਾ। ਗੱਜ ਕੇ ਬੋਲੋ ਸਾਧੂ। ਸੁਭਾਅ ਆ ਨਾ ਆਪੋ ਆਪਣੇ ਜਿਹੋ ਜਿਹਾ ਪਰਮੇਸ਼ਰ ਨੇ ਬਣਾਏ ਕਿਸੇ ਵਾਸਤਾ ਆਏ ਨੇ। ਸੋ ਸਾਧ ਸੰਗਤ ਜੀ ਕਹਿਣ ਲੱਗਾ ਰਾਜਾ ਕਿ ਮਹਾਰਾਜ ਪਾਣੀ ਤਾਂ ਫੇਰ ਛਕੂ, ਮੈਨੂੰ ਇੱਕ ਸ਼ੰਕਾ ਹੋਈ। ਕਹਿੰਦੇ ਕੀ? ਕਹਿੰਦੇ ਨਾ ਤੁਹਾਡੇ ਕੋਈ ਬਛੇਰਾ ਆ, ਨਾ ਕੋਈ ਘੋੜਾ ਆ, ਲਿੱਦ ਭਲਾ ਕਿੱਥੋਂ ਆ ਗਈ? ਸੰਤ ਕਹਿਣ ਲੱਗੇ ਤੈਂ ਲਿੱਦ ਤੋਂ ਕੀ ਲੈਣਾ, ਤੂੰ ਜਲ ਛਕ ਪਿਆਸਾ ਆ। ਕਹਿੰਦਾ ਜਲ ਫੇਰ ਛਕਦਾ, ਪਹਿਲਾਂ ਮੈਨੂੰ ਇਹ ਦੱਸੋ। ਕਹਿਣ ਲੱਗੇ ਤੇਰਾ ਹੀ ਦਿੱਤਾ ਦਾਨ ਫਲੀਭੂਤ ਹੋਇਆ। ਕਹਿੰਦਾ ਉਹ ਕਿਵੇਂ? ਜਦ ਕਹਿੰਦੇ ਭਿਖਿਆ ਲਈ ਗਏ ਸੀ, ਤੂੰ ਤਬੇਲਿਆਂ ਵਿੱਚ ਸੀ, ਘੋੜੇ ਵੇਖ ਰਿਹਾ ਸੀ, ਅਸੀਂ ਭਿਖਿਆ ਮੰਗੀ, ਅਲਗ ਜਗਾਈ, ਸਤ ਕਰਤਾਰ ਕੀਤੀ, ਤੂੰ ਕਹਿੰਦਾ ਮਿਰਪਾ ਹੁਣ ਤਾਂ ਲੈਦਿਆ ਹੀ ਲੈ ਜਾ। ਅਸੀਂ ਕਿਆ ਲਿਆ ਬਈ, ਕੋਈ ਦੇ ਤਾਂ ਰਿਹਾ ਨਾ, ਖਾਲੀ ਤਾਂ ਨੀ ਮੁੜ ਰਿਹਾ। ਅਤੇ ਸਾਡੇ ਮੂੰਹ ਬਚਨ ਨਿਕਲਿਆ ਤੇਰਾ ਦਿੱਤਾ ਹੋਇਆ ਦਾਨ ਫਲੀਭੂਤ ਹੋਵੇ, ਇਹ ਤੇਰਾ ਦਿੱਤਾ ਹੋਇਆ ਦਾਨ ਆ। ਕਹਿੰਦਾ ਹੁਣ ਕਿਵੇਂ ਹੋਊ? ਕਹਿੰਦੇ ਭਾਈ ਖਾਣਾ ਪੈਣਾ। ਹੁਣ ਵਿਚਾਰੇ ਨੂੰ ਪਾਣੀ ਕਿੱਥੇ ਸੁਝੇ, ਜਿਹੜੇ ਦੇਖਿਆ ਵੀ ਲਿੱਦ ਖਾਣੀ ਪੈਣੀ ਹੈ। ਕਹਿੰਦੇ ਜਿਹੜਾ ਵੀ ਹੱਥੀ ਦਾਨ ਦਿੱਤਾ ਇਹ ਤਾਂ ਖਾਣੀ ਪੈਣੀ ਹੈ, ਹੁਣ ਛਕਣੀ ਪੈਣੀ ਹੈ। ਕਹਿੰਦਾ ਜੀ ਛੁਟਕਾਰਾ ਵੀ ਕਿਵੇਂ ਹੋ ਸਕਦਾ? ਕਹਿੰਦੇ ਛੁਟਕਾਰੇ ਦਾ ਸਾਧਨ ਇੱਕੋ ਹੀ ਹੈ, ਕੋਈ ਨਿੰਦਕ ਤੇਰੀ ਨਿੰਦਿਆ ਕਰੇ। ਹੁਣ ਹੁੰਦਾ ਭਾਰ ਨਿੰਦਕ ਸਿਰ ਧਰੇ, ਨਿੰਦਿਆ ਸਭ ਨੂੰ ਮਾੜੀ। ਜੇ ਉਹ ਅੱਠ ਸੱਠ ਤੀਰਥ ਨਹਾਵੇ, ਜੇ ਉਹ ਕੂਪ ਤਟਾ ਦੇਵਾਵੇ, ਕਰੇ ਨਿੰਦ ਸਭ ਬਿਰਥ ਆ ਜਾਵੇ। ਨਿੰਦਿਆ ਸਭ ਨੂੰ ਭੈੜੀ ਚੀਜ਼, ਕਰੇ ਕੋਈ ਤੇ ਭਾਰ ਕੋਈ ਚੁੱਕੇ। ਆਮ ਲੋਕ ਨਿੰਦਿਆ ਕਰਨ ਵਿੱਚ ਬੜਾ ਮਹਾਤਮ ਸਮਝਦੇ, ਇੱਕ ਦੂਜੇ ਦੀ ਮਿੱਟੀ ਪੁੱਟੀ ਜਾਣੀ, ਭੰਡੀ ਪ੍ਰਚਾਰ ਕਰੀ ਜਾਣਾ, ਪਰ ਨਿੰਦਿਆ ਸਭ ਨੂੰ ਮਾੜੀ ਚੀਜ਼। ਨਿੰਦਾ ਭਲੀ ਕਿਸੇ ਦੀ ਨਾਹੀਂ, ਮਨਮੁਖ ਮੁਗਧ ਕਰਨ ਮੁਖ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਪਵਨ। ਘੋਰ ਨਰਕ ਚ ਨਿੰਦਕ ਡਿੱਗਦਾ। ਸੋ ਪਰ ਮਹਾਤਮਾ ਦੀ ਦ੍ਰਿਸ਼ਟੀ ਹੁੰਦੀ ਨਿੰਦੋ ਨਿੰਦੋ ਲੋਕ ਮੋਕੋ ਨਿੰਦੋ, ਨਿੰਦਾ ਜਨਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਸੰਤ ਉਸਤਤ ਵਾਲੇ ਨੂੰ ਚੰਗਾ ਨੀ ਸਮਝਦੇ, ਜਿਹੜਾ ਉਹਨਾਂ ਦੀ ਨਿੰਦਿਆ ਕਰੇ ਉਹ ਕਹਿੰਦੇ ਉਸਤਤ ਵਾਲਾ ਤਾਂ ਸਾਨੂੰ ਲੁੱਟੇਗਾ, ਨਿੰਦਕ ਜਿਹੜਾ ਸਾਨੂੰ ਕੁਝ ਦੇਵੇਗਾ। ਗੱਜ ਕੇ ਬੋਲੋ ਸਤਨ। ਮੁਖ ਦਾ ਭੰਗੀ ਹੈ, ਭੰਗੀ ਹੁੰਦੇ ਨਾ ਕੂੜਾ ਕਟੜਾ ਸਾਫ ਕਰਨ ਵਾਲੇ, ਜਿਹੜਾ ਨਿੰਦਕ ਹੈ ਇਹ ਮੁਖ ਦਾ ਭੰਗੀ ਹੈ, ਕਰੇ ਕੋਈ ਤੇ ਸਾਫ ਕੋਈ ਕਰੇ। ਸੋ ਕਹਿਣ ਲੱਗੇ ਵੀ ਜੇ ਨਿੰਦਿਆ ਕਰਾਏਗਾ ਫੇਰ ਦਿਆਲੂ ਸੀ, ਤੂੰ ਇਸ ਚੀਜ਼ ਤੋਂ ਬਚ ਸਕਦਾ। ਕਹਿੰਦੇ ਕਿਵੇਂ ਕਰਾਂ? ਕਹਿੰਦੇ ਆਪਣੀ ਕੁੜੀ ਨੂੰ ਲੈ ਲਾ ਨਾਲ, ਉਹਦੀ ਬਾਂਹ ਚ ਬਾਂਹ ਪਾ ਲਾ, ਇੱਕ ਪਾਣੀ ਦੀ ਬੋਤਲ ਚ ਲਾਲ ਰੰਗ ਪਾ ਲਾ ਤੇ ਬਾਜ਼ਾਰਾਂ ਚ ਘੁੰਮਣ ਲੱਗ ਜਾ। ਲੋਕ ਨਿੰਦਿਆ ਕਰਨਗੇ, ਦੇਖੋ ਆ ਰਾਜੇ ਜੀ ਨੇ ਪਰਜਾ ਦੀ ਰਾਖੀ ਕਰਨੀ, ਇਹ ਗਰਕਣੇ ਆਏ ਹੋਏ, ਇਹ ਸ਼ਰਮ ਨੀ ਮੰਨਦਾ, ਕਿਵੇਂ ਤੁਰਿਆ ਫਿਰਦਾ। ਉਹ ਨਿੰਦਿਆ ਕਰਨਗੇ ਤੇ ਲਿੱਦ ਖਾ ਜਾਣਗੇ। ਇਸੇ ਤਰ੍ਹਾਂ ਰਾਜੇ ਨੇ ਕੀਤਾ, ਲਿੱਦ ਖਾਣ ਤੋਂ ਬਚਣ ਵਾਸਤੇ ਬਾਜ਼ਾਰਾਂ ਚ ਘੁੰਮਦਾ ਰਿਹਾ, ਲੋਕਾਂ ਨੇ ਬੜੀ ਨਿੰਦਿਆ ਕੀਤੀ। ਸੋ ਹੁਣ ਮੁੜ ਕੇ ਚੱਲੇ ਗਿਆ, ਬਾਕੀ ਢੇਰ ਤਾਂ ਖਤਮ ਹੋ ਗਿਆ, ਇੱਕ ਬੁੱਕ ਪਿਆ। ਕਹਿੰਦਾ ਜੀ ਹਾਲੇ ਇੱਕ ਬੁੱਕ ਪਿਆ। ਕਹਿੰਦੇ ਵੀ ਇਹ ਤਾਂ ਹੱਥੀ ਦਿੱਤਾ ਸੀ, ਇਹ ਖਾਣਾ ਪੈਣਾ, ਇਹ ਨੀ ਟਾਲਣਾ। ਹੁਣ ਕਹਿੰਦਾ ਖਾਵਾਂ ਕਿਵੇਂ? ਕਹਿੰਦੇ ਜੇ ਰੋਟੀ ਖਾਏਗਾ ਥੋੜਾ ਜਿਹਾ ਉਪਰੋਂ ਲਵਣ ਭਾਸ ਕਰ, ਚੂਰਨ ਸਮਝ ਕੇ ਖਾ ਲਿਆ ਕਰੀ। ਗੱਜ ਕੇ ਬੋਲੋ ਸਤਨਾ। ਹੁਣ ਰਾਜਾ ਜਿਹੜੇ ਲਿੱਦ ਖਾਂਦਾ ਤੇ ਨਾ ਹੀ ਰੋਂਦਾ। ਉੱਥੇ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਨਾ, ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ। ਇਹ ਰਾਮਚੰਦਰ ਦਾ ਦਾਦਾ ਹੋਇਆ, ਮਹਾਤਮਾ ਦੀ ਨਰਾਦਰੀ ਕੀਤੀ, ਭੈੜਾ ਬਚਨ ਬੋਲਿਆ ਤੇ ਕਿੰਨਾ ਕਲੇਸ਼ ਭੋਗਣਾ ਪਿਆ। ਬਾਣੀ ਜੋ ਸਦਾ ਵਾਲੀ ਮੋਹਰ ਲੱਗ ਗਈ, ਦੋਹਾਂ ਨੂੰ ਵੀ ਸਿੱਖਿਆ ਤੇ ਅੱਜ ਰਾਜੇ ਨੇ ਆਹ ਕੀਤੀ ਸੀ ਤੇ ਤੁਸੀਂ ਵੇਖ ਲਿਓ, ਐਡੇ ਵੱਡੇ ਰਾਜੇ ਨੂੰ ਮਾਫ਼ੀ ਨੀ ਮਿਲੀ ਤੇ ਤੁਹਾਨੂੰ ਕਿੱਥੋਂ ਮਿਲਣੀ ਆ? ਆਪਾਂ ਨਿੰਦਿਆ ਬੜੀ ਹੁੱਬ ਕੇ ਕਰਦੇ ਹਾਂ, माफ नहीं करते किसी नूं, चाहे कोई किड्डा वड्डा बंदा है। अपने विच भावे 101 औगण होवे ते दूए च एक वेख लैण, ओह छज च पा के छड्डी जाणा, अपना 101 नहीं वेखना। इस करके किसे दी निंदा ना करिया करो, उस्तत निंदा दू त्याग खोजै पाद निर्वाण, यह सच्चे पातशाह जी का हुक्म है। सो इस करके कहंदे जिहड़े मायाधारी हंकारी लोग हन, बोल ना जाने माया मद माता, क्योंकि वह माया दे मद विच माता मस होए हन, बोल ना जाने उन्हां नूं बोलना नहीं आउंदा, हैं जी माड़ा ही वचन बोल दे। कबीर साहब ने भी एक बारी ऐसा कौतक कराया सी ना, अपनी निंदा कराउण लग पए, कबीरा तेरी झोंपड़ी गल कटिया के पास, जेड़े करनगे सोई भरनगे तू क्यों भया उदास। कहंदे जी तुहाडी निंदा बड़ी हुंदी, कहंदे मौज बड़ी आनंद बड़ा आ रहा। वो जिहड़ा निंदक निंदा करिया करे ना चौंक च खड़ के कबीर दी, कबीर साहब नूं रोज 1 किलो पेड़े देसी घ्यो दी मठियाई ते 1 कमंडल दुध दा भेजा करन। कहंदे महाराज उह तां तुहाडी निंदा बड़ी करदा, उह तां साडी सेवा करदा, साडे पाप धोंदा, बिने मजूरी साडा भला कर रहा, भजन करके तो शायद सानू मुक्ति मिले ना, ये तो साडा दरवाजा सगो नेड़े बना रहा, साडे रास्ते दे कंडे चुन रहा, रोड़े चुक रहा। जदों कबीर साहब दी माई गुजरी, कबीर साहब जी ने कपड़ा ना बिछाया, रिश्तेदार संबंधी आउण लगे, सिख सेवक, महाराज माता जी गुजर गया कपड़ा नहीं बिछाया। कहंदे मुई मेरी माई हो खरा सखाला, पहरो नहीं दगली लगो ना पाला, चंगा होया मर गई है, हुण राम ना साधां दा संगता करिया करांगे ना। अग्गे कोई ना कोई अड़चन अड़ाई ही छड़दी सी, वी तू तां रोज ही रागी ढाडी बाल छड़ना, गज के बोलो सतनाम, घर दा कम ही कोई नहीं करदा, मौज हो गई स्वतंत्र हो गया भजन करन लई। ते जिद्दण निंदक मरिया कपड़ा बिछा के बैठे, माइयां मूंह दातड़ियां मार मार के पिटी जाण, पर पिटना चलिया कितों, इह भी माड़ा जिहा दस दिआं, जड़ा सी ना पसमासर दैंत इन शिव जी की तपस्या की, शिव जी नूं कहण लगा मैनू एहो जिहा कड़ा दिओ जिहदे सिर ते लावा मेरा दुश्मन भस्म हो जा। शिव जी बेचारे नूं कड़ा देता, ये ना सोचा भी मेरे वाले ना हो जाए, जिन्हों त्रिलोकी नाथ कहंदे आ वार देण लगे, ये ना पता लगा भी मेरे दुआले ना हो जाए, कड़ा दे दिता। शिव जी दे नाल हुसी उहदी पार्वती, वह कहंदा ओए ऐवें भूत राट एहो जी सुंदर जनानी लई फिरदा, क्यों ना काबू कीती जाए, पहला शिव जी दे सिर ते छुआओ, तां ही मूर्ख नूं कोई शक्ति नहीं ना देनी चाहीदी, मूर्ख नूं शक्ति देण तों पहला सोचना चाहीदा। मूरख को उपदेशो ज्ञान गांठ को जाए, सो कोयला सवेत न होता है 100 मन साबण लाए। मूर्ख नूं उपदेश दोगे तो अपने ज्ञान की गंढ जांदी रहेगी, कोले नूं जिन्ना मर्जी साबण लाई चलो उन्हें चिट्टा होना, काले का काला ही रहना। सो इस प्रकार जां कोयल जानवर दा लै लो, मतलब दा कालक तो उन्हें चिट्टा की होना। हुण शिव जी मगर जले वो दौड़ा ते कहंदे आ तीरा तीरत भ्रमता लहे ना पार री, दौड़ा फिरे, फिर कहंदे शिव जी ने संडे दा रूप धार लिया, पहाड़ च सिर मार के सिर लुको लिया, क्योंकि बारसी सिर ते लाउणा भस्म होना, हुण वो पिठ ते लाई जा ते गल ना बने। ये हुण पार्वती वल हो गया भी इहनूं हुण अपनी अर्धंगणी बनावा। पार्वती ने कहा भी हुण जनानियां वाला कोई चरित्र वरतीए, उवें तां छुटकारा नहीं, इह दैंत आदमी है, शक्ति नाल मुकाबला नहीं होना, भी जुगती नाल मुकाबला करा। वह कहण लगी हुण मैं तेरी पत्नी तां बन ही जाणा, पर कुछ समा मैं इहदे नाल भी उम्र बताई आ मेरा पति रहा, ते आपां दोए जने रल के ते रुदन कर लई, तू भी मेरे नाल पिट, फिर मैं तेरे नाल जाण नूं तैयार हां। ये हुण काम ही इन्ना होया सी, कहिंदा ठीक है। उन पार्वती ने कीता पहला पटां ते हाथ मारे, फिर छाती दे बाहवा धाड़ा, फिर मुंडियां ते, फिर सिर ते लै गई। हुण ये भी नाले लगा करन, जिले करदिआं करदिआं कड़ाई दे सिर नूं छूया तो उदों भस्म हो गया, गज के बोलो सतन, ये भस्म हो गया। ते पार्वती शिव जी नूं कहिंदी आ जा हुण बाहर, उह तां हुण ते आपां निबड़ गए, ਸੋ ਕਹਿਣ ਤੋਂ ਭਾਵ ਕਿ ਸਾਧ ਸੰਗਤ ਜੀ ਕਿ ਇਸ ਤਰ੍ਹਾਂ ਉਥੋਂ ਪਿੱਟਣ ਦੀ ਇਹ ਆਦਤ ਚੱਲੀ ਹੈ ਤੇ ਸਾਡੀਆਂ ਮਾਈਆਂ ਪਤਾ ਨੀ ਕਿਹਨੂੰ ਪਿੱਟਦੀਆਂ। ਗੁਰੂ ਮਹਾਰਾਜ ਦਾ ਹੁਕਮ ਹੈ ਮਤ ਮੈਂ ਪਿੱਛਾ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ। ਮੁਰਦੇ ਤੇ ਜਿਹੜੇ ਬੰਦਾ ਰੋਂਦਾ ਗਰੜ ਪ੍ਰਾਣ ਚ ਗੱਲ ਲਿਖੀ ਜਿੰਨੇ ਅਥਰੂ ਉਹਦੇ ਨੇਤਰਾਂ ਚੋਂ ਡਿੱਗਦੇ ਹਨ ਉਨੇ ਕਦਮ ਰੂਹ ਨੂੰ ਪਿੱਛੇ ਫੇਰ ਮੁੜਨਾ ਪੈਂਦਾ। ਜਿਹੜਾ ਵਿਅਕਤੀ ਮਰ ਗਿਆ ਤੇ ਤੁਸੀਂ ਦੱਸੋ ਫਿਰ ਉਹਦਾ ਭਲਾ ਕਰ ਰਹੇ ਹੋ ਜਾਂ ਬੁਰਾ ਕਰ ਰਹੇ ਹੋ? ਕਰਨਾ ਕੀ ਹੈ? ਕੇਸੋ ਗੋਪਾਲ ਪੰਡਿਤ ਸਜਿਓ ਪਿੱਛੋਂ ਕਥਾ ਪੜ੍ਹ ਹੈ ਪ੍ਰਾਣ ਜੀਓ। ਗੁਰੂ ਦਾ ਜਸ ਕਰਨਾ, ਕੀਰਤਨ ਕਰਨਾ, ਬਾਣੀ ਪੜ੍ਹਨੀ। ਤਾਂ ਹੀ ਤਾਂ ਮਹਾਰਾਜ ਨੇ ਗੁਰਸਿੱਖਾਂ ਨੂੰ ਦਾਤ ਦਿੱਤੀ ਹੈ ਜੰਮੇ ਤੇ ਵੀ ਕੜਾਹ ਕਰਕੇ ਖਾਂਦੇ ਤੇ ਮਰੇ ਤੇ ਵੀ ਕੜਾਹ ਪ੍ਰਸ਼ਾਦ ਹੀ ਚੱਲਦਾ। ਗੱਜ ਕੇ ਬੋਲੋ ਸਤਿਨਾਮ। ਇਹਨਾਂ ਦੇ ਘਰ ਚ ਹਰਖ ਸ਼ੋਗ ਨਹੀਂ, ਹਰਖ ਸੋਗ ਅਨੰਤ ਨੇ ਬੀਆ ਸੋ ਘਰ ਗੁਰੂ ਨਾਨਕ ਕੋ ਦੀਆ। ਐਸਾ ਹਰਖ ਸ਼ੋਗ ਤੋਂ ਉੱਪਰ ਗੁਰਸਿੱਖਾਂ ਨੂੰ ਅਵਾਸਾ ਮਹਾਰਾਜ ਨੇ ਬਖਸ਼ੀ। ਕਬੀਰ ਸਾਹਿਬ ਜੀ ਰੋਈ ਜਾਣ ਪਿੱਟੀ ਜਾਣ, ਕਹਿੰਦੇ ਮਹਾਰਾਜ ਆਪਣੇ ਕੋਈ ਸੁਣਿਆ ਤਾਂ ਹੈ ਨੀ, ਸੰਬੰਧੀਆਂ ਚ ਕੋਈ ਮਰਿਆ ਹੋਵੇ ਤੁਸੀਂ ਕਿਹਨੂੰ ਰੋਂਦੇ ਆ? ਕਹਿੰਦੇ ਮੇਰਾ ਇੱਕ ਖਾਸ ਪ੍ਰੇਮੀ ਮਰ ਗਿਆ। ਕਹਿੰਦੇ ਜੀ ਉਹ ਕਿਹੜਾ? ਕਹਿੰਦੇ ਜੀ ਫਲਾਨਾ। ਕਹਿੰਦੇ ਉਹਦਾ ਚੌਂਕ ਚ ਖੜ ਕੇ ਤੁਹਾਡੀ ਨਿੰਦਿਆ ਬੜੀ ਕਰਦਾ ਸੀ। ਕਹਿੰਦੇ ਉਹਦੇ ਨਾਲ ਮੇਰਾ ਵੱਡਾ ਸਾਰੀ ਕਾਛੀ ਚ ਕੋਈ ਪ੍ਰੇਮੀ ਨੀ, ਜਿਹੜਾ ਰੋਜ਼ ਮੇਰੀ ਮੈਲ ਧੋਂਦਾ ਸੀ। ਹੁਣ ਕੌਣ ਮੈਲ ਧੋਇਆ ਕਰੂ? ਮੈਂ ਤਾਂ ਰੋਨਾ, ਹੁਣ ਮੇਰੀ ਮੈਲ ਧੋਣ ਵਾਲਾ ਕੋਈ ਨੀ ਰਿਹਾ, ਮੈਂ ਤਾਂ ਰੋ ਰਿਹਾ। ਅਸੀਂ ਆਪਣੀ ਉਸਤ ਚਾਹੁੰਦੇ ਹਾਂ ਮਹਾਤਮਾ, ਕਹਿੰਦੇ ਸਗੋਂ ਨਿੰਦਕ ਨਿੰਦਿਆ ਕਰੀ ਜਾਣ ਤੇ ਸਫਾਈ ਹੋਈ ਜਾਏ। ਗੱਜ ਕੇ ਬੋਲੋ ਸਤਨਾਮ। ਬੋਲਣਾ ਜਾਣਾ ਮਾ ਮਦ ਮਾਤਾ ਮਰਨਾ ਚੀਤ ਨਾ ਆਵੇ। ਉਹ ਜਿਹੜੇ ਮਾਇਆ ਦੇ ਮਦ ਵਿਚ ਮੱਤੇ ਹੋਏ ਬੋਲਣਾ ਜਾਣੇ, ਉਹਨਾਂ ਨੂੰ ਬੋਲਣਾ ਨੀ ਜਾਣਦੇ, ਬੋਲਣਾ ਨੀ ਆਉਂਦਾ, ਹਕਾਰ ਚ ਬੋਲਣਗੇ। ਮਰਨਾ ਚੀਤ ਨਾ ਆਵੇ, ਉਹਨਾਂ ਨੂੰ ਆਪਣਾ ਮਰਨਾ ਯਾਦ ਨੀ ਆਉਂਦਾ, ਦੂਏ ਨੂੰ ਟਿਚਰਾਂ ਕਰਨਗੇ। ਕਿਉਂਕਿ ਜਿਹਬਾ ਰਸ ਨਹੀਂ ਰਾਈ, ਜਿਵੇਂ ਕੋਈ ਉਹ ਮੰਗਤਾ ਸੀ ਕਿਤੇ ਮੰਗ ਮੂੰਹ ਕੇ ਚੌਲ ਲੈ ਲੈ, ਭੁੱਖ ਲੱਗੀ, ਮਾਈ ਨੂੰ ਕਹਿਣ ਲੱਗਾ ਵੀ ਚੌਲ ਮੇਰੇ ਪਾ ਗਏ ਅਵਾਲ ਤੂੰ ਦੇ। ਉਹ ਕਹਿੰਦੀ ਕੋਈ ਨੀ ਪੜ੍ਹ ਡਾ ਤਾਂ ਬਹਿ ਜਾ ਅਵਾਲ ਦਿੰਦੇ। ਚੌਲ ਜਿਹੜੇ ਉਹ ਅਵਾਲ ਰਹੀ ਸੀ ਨਾ, ਅੱਧੇ ਕੁਬਲੇ ਸਨ, ਤੇ ਕਹਿਣ ਲੱਗਾ ਮਾਤਾ ਜੀ ਮੈਨੂੰ ਇੱਕ ਹੈਰਾਨੀ। ਕਹਿਣ ਲੱਗੀ ਕਿਸ ਗੱਲ ਦੀ? ਕਹਿੰਦੇ ਤੁਹਾਡੀ ਮੈਂ ਬੜੀ ਮੋਟੀ ਹੈ, ਜੇ ਮਰ ਜਾਏ ਤੇ ਮਕਾਨ ਦਾ ਦਰਵਾਜ਼ਾ ਛੋਟਾ, ਭਰਾ ਬਾਹਰ ਕਿਵੇਂ ਕੱਢੋਗੇ? ਗੱਜ ਕੇ ਬੋਲੋ ਸਤਨਾਮ। ਉਹ ਕਹਿੰਦੀ ਮੈਂ ਤੇਰੇ ਬਾਅਦ ਤੇ ਚੌਲ ਰਿੰਨ ਰਹੀ ਹਾਂ ਤੇ ਤੂੰ ਸਾਡੀ ਮੈਂ ਮਰਨ ਲੱਗੇ ਆ, ਕਰ ਉੜੇ ਝੋਲੀ। ਉਹਨ ਝੋਲੀ ਦੇ ਵਿੱਚ ਉਹ ਚੌਲ ਪਾ ਤੇ ਜਿਹੜੇ ਅੱਧੇ ਰਜੇ ਸਨ। ਹੁਣ ਉਹ ਝੋਲੀ ਐਵੇਂ ਬੜੀ ਉਹਦੇ ਚੋਂਦੀ ਲਈ ਜਾਂਦਾ ਬਾਜ਼ਾਰ ਚ, ਲੋਕ ਕਹਿੰਦੇ ਉਹ ਇਹ ਕੀ ਲਈ ਜਾਂਦਾ ਕਮਲਿਆ? ਕਹਿੰਦਾ ਜ਼ਬਾਨ ਦਾ ਰਸ ਚੋ ਰਿਹਾ। ਤੇ ਮਾੜਾ ਬੋਲਿਆ ਤੇ ਗੱਲ ਹੋਈ ਨਾ, ਜ਼ਬਾਨ ਦਾ ਰਸ ਚੋਂਦਾ। ਕਈ ਬੰਦਿਆਂ ਦੇ ਹਾਲ ਤੇ ਉਹਨਾਂ ਨੂੰ ਬੋਲਣਾ ਨੀ ਆਉਂਦਾ। ਏਕ ਤਾਰਨ ਦੂਜਾ ਮਦੀ ਤੀਜਾ ਧਨ ਧਾਮ, ਤਾਂ ਕੀ ਗੱਤ ਕਿਆ ਜਾਣੀਏ ਬਚੇ ਬਚਾਵੇ ਰਾਮ। ਇੱਕ ਤਾਂ ਸ਼ਰਾਬੀ ਹੋਵੇ, ਇੱਕ ਹੋਵੇ ਨੌਜਵਾਨ ਉਮਰ, ਇੱਕ ਘਰ ਚ ਮਾਇਆ ਹੋਵੇ ਖੁੱਲੀ, ਫਿਰ ਮਾੜੇ ਕੰਮ ਤੋਂ ਦਸਮ ਪਾਤਸ਼ਾਹ ਕਹਿੰਦੇ ਰੱਬ ਹੀ ਵਿਚਾਲਾ ਤਾਂ ਵਿਚਾਲਾ। ਕਿਉਂਕਿ ਜੈਸਾ ਪਾਣੀ ਤੈਸੀ ਬਾਣੀ। ਸ਼ਰਾਬ ਪੀ ਕੇ ਕਦੀ ਕੋਈ ਮਿੱਠਾ ਬੋਲਦਾ ਵੇਖਿਆ? ਕੌੜੀ ਸ਼ਰਾਬ ਪੀ ਕੇ ਮਿੱਠਾ ਕਿੱਥੋਂ ਬੋਲਣਾ? ਜੈਸਾ ਅੰਨ ਤੈਸਾ ਮਨ, ਮਨ ਅੰਨ ਤੋਂ ਬਣਦਾ ਤੇ ਬਾਣੀ ਪਾਣੀ ਤੋਂ ਬਣਦੀ ਹੈ। ਕਿਉਂਕਿ ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਗਤ ਕੀ ਬਿਧ ਨੈਣਹ ਡੀਠੀ। ਜਿਹੜਾ ਖੰਡੇ ਬਾਟ ਦਾ ਅੰਮ੍ਰਿਤ ਹੈ ਉਹਨੂੰ ਤਾਂ ਕੌੜਾ ਜਾਣ ਕੇ ਤਿਆਗੀ ਜਾਂਦੇ ਹੈ, ਤੇ ਜਿਹੜੀ ਕੌੜੀ ਸ਼ਰਾਬ ਹੈ ਉਹ ਮੁੱਲ ਲੈ ਕੇ ਪੀ ਰਹੇ। ਗੱਜ ਕੇ ਬੋਲੋ ਸਾਧ। ਇਹ ਸਾਗਤਾਂ ਦੀ ਕਹਿੰਦੇ ਮਰਿਆਦਾ ਅਸੀਂ ਅੱਖੀ ਵੇਖੀ, ਬੇਮਰਜਾਦੇ ਕੰਮ। ਸੋ ਜਿਹੜੇ ਪੀਤੀ ਹੋ ਤੇ ਫਿਰ ਗਾਲ ਕੱਢਣਗੇ, ਤੇ ਜੇ ਮੋਹਰੇ ਸਲੋਤਰ ਵਾਲਾ ਤਗੜਾ ਹੋਵੇ ਫੇਰ ਕਹਿਣਾ ਤੂੰ ਤਾਂ ਮੇਰਾ ਚਾਚਾ, ਮੈਂ ਭੁੱਲ ਗਿਆ। ਕਿਉਂਕਿ ਸ਼ਰਾਬ ਉਹਨਾਂ ਨੂੰ ਚੜ੍ਹਦੀ ਹੈ ਜੇ ਸ਼ਰਾਬ ਲਾਉਣ ਵਾਲਾ ਮੋਹਰੇ ਕੋਈ ਨਾ ਹੋਵੇ, ਤੇ ਜੇ ਮੋਹਰੇ ਲਾਉਣ ਵਾਲਾ ਹੋਵੇ ਐਨ ਟਿਕਾਣੇ ਆ ਜਾਂਦੇ। ਇਸ ਕਰਕੇ ਬੋਲਣਾ ਨੀ ਇਹਨਾਂ ਨੂੰ ਆਉਂਦਾ, ਇਹ ਬੋਲਣਾ ਵਿਗਾੜ ਦਿੰਦੀ, ਕਿਉਂਕਿ ਮਤ ਜੋ ਭ੍ਰਿਸ਼ਟ ਹੋ ਜਾਂਦੀ। ਇੱਕ ਤਾਂ ਰੱਬ ਦੇ ਪਾਗਲ ਕੀਤੇ, एक अमल खा खा के लोग आप पागल हो रहे। अमल कुछ गर्म खुश किया, कुछ सर्द खुश के, शराब ते फीम गर्म खुश के, आंदरा खुशक हो जानिया ते अखा खिच होने लग पनिया, नु लोग कहंदे अमल है। होर अमल की डोडे दे भंग सर्द खुश के, आंदरा खुशक हो गई, दिमाग नु चक्कर आने लग पा, कहना अमल चढ़ गया। गज के बोलो सतनाम। होर अमल उमल कोई चीज नहीं होंदा, खुशकी दा ही ना अमल है। बिना भंबू तारे दिसन लग पाने, इनू लोग अमल कहंदे। ते मूर्खां दा अमल, पर गुरमुखां दा अमल केड़ा? उस भंग अफीम उतर जाए प्रभात, नाम खमारी नानका चढ़ी रहे दिन रात। ये गुरसिखां दा अमल है। नाम रसायन जोरते नानक सच अमली, सच्चे नाम दा अमल। सौ साखी लिखा मेरा सिख रोटी दा अमल रखे, होर अमल ना लावे। बाबा बंदा सिंह बहादुर दा हुक्मनामा पढ़ो, जौनपुर दी संगत नूं लिखिया, गुरु खालसे प्रति हुक्म है पांच शास्त्र ला के दीदार आवना। खालसे प्रति ये आग्या है, पोस्त भांग अफीम ते थोम नहीं बरतना, लसन। ये बाबा बंदा सिंह बहादुर दे हुक्मनामे च हदायत लिखी है। मास मच्छी दे नेड़े नहीं जाना। छेवें पातशाह दा हुक्मनामा पढ़ो, गुरु खालसे की बौड़ी करेगा। खालसा शब्द छेवें पातशाह तों प्रारंभ होया। भाई गंडा सिंह हिस्टोरियन ने हुक्मनामे ते निशान जिहड़ी पुस्तक लिखी है, श्रोमणी कमेटी की दुकान तों मिलदी, उहदे च पढ़ो, गुरु खालसा मास मच्छी दे नेड़े ना जाए, एक दासी साथ भली संजोगत रहे। एका नारी जती हुए पर नारी धी भैन बखाने, यह हुक्मनामे च लिखा है। कई कहंदे गुरु ने किते लिखिया नहीं, गुरु दा तो साफ लिखिया। गज के बोलो सतनाम। आवन दरबार साहब ते हमला होया, जड़े संतां दे चेले मीट शराब चाह तक न पींदे, ओह जूझे। ते जड़े मीट शराबा रोज खान आले सी हाथ खड़े करके दौड़ गए। ते दसो बहादरी किना जी सी? गज के बोलो सतनाम। महाराज ने ताही कहा, बैसनू की कूकर भली, सागत की बुरी माए, ओ नित उठ लै है नाम हर, ओ पाप बसाहन जाए। मैं नहीं कहंदा, गुरु ग्रंथ साहिब जी महाराज कह रहे। बाबा ज्वाला सिंह हरखोवाल वाले महापुरुषां ने फौज विच मीट शराब छड़ाता। एक बटालियन पूरी नू जर्मन दा जंग आ गया, अंग्रेज अफसर नू पता लग्या कि संत आ कम करी जांदे, कहण लगे उत्तों लड़ाई है, शराब से मीट बिना जोश से ताकत कथों आऊ। कहन लगे जेड़े जोश होश नू गवांदा उन लड़ाई की करनी है। मीट ते शराब ना जोश ता जरूर आउंदा, पर होश खत्म हो जांदी है। जेड़े बंदे दी होश काम कर दी, ओहो हर काम च सफल होंदा। असी कहंदे होश आली पलटन पैदा कर रहे, निरे जोश आली ने नाल होश भी होवे। कहन लगे साडी पलटन ना युद्ध करा लो। अंग्रेज तड़िया होया सी, एक पासे मीट शराब खान वालियां 14 पलटन, एक पासे बाबा ज्वाला सिंह दी बैश नू एक पलटन नाम जपन वाली अमरधारी, 14 पलटन नू लख तोड़नी हार दिती महापुरशां दी पलटन। हैट ला के जरनैल ने सलूट मारिया, कहंदे ज्वाला सिंह तुम जो चाहो कर सकदे। कहंदे मैं नहीं कर सकदा, गुरु बाबे नानक दी बाणी दा बल, खंडे बाटे दे अमृत दा बल। गज के बोलो सतनाम। महापुरुषां ने प्रतख दिखा दिता, आ हुण महापुरुषां ने प्रतख तुहानू विखा दिता भई शक्ति काहदे विच। शक्ति बाणी च, बाणी च सिमरन विच। एक पासे गवर्नमेंट वालों रम्मा ते मीट ते किन्ने पदार्थ मिलण वाले फौजी सन, एक पासे संत दे चेलियां को गुड़ ते छोले भुने हुए सन। गज के बोलो सतनाम। दसिया के धर्म विच बल आ, अधर्म विच बल नहीं। ये गल सिद्ध करके दसती, धर्म विच शक्ति, धर्म विच बल। ते जे उन्हां नूं हुंदी अकल, जिन्नी फौज मर गई सी उहदा ठीक है, जिन्नी बच गई सी चपणी च पानी पा के डुब के मर जांदे। ਇੱਕ ਪਾਸੇ ਹਿੰਦੁਸਤਾਨ ਦੀ ਸਰਕਾਰ ਦੇ ਜ਼ਖੀਰੇ ਖਜ਼ਾਨੇ ਤੇ ਹਥਿਆਰ, ਇੱਕ ਪਾਸੇ ਇੱਕ ਫਕੀਰ ਆਦਮੀ ਜਿਹਨੂੰ ਪੂਰਾ ਵਧਣ ਫੁੱਲਣ ਲਈ ਵੀ ਟਾਈਮ ਨਹੀਂ ਮਿਲਿਆ। 78 ਤੋਂ ਸ਼ੁਰੂ ਹੋਏ ਤੇ 84 ਚ ਖੇਡ ਖਤਮ। ਗੱਜ ਕੇ ਬੋਲੋ ਸਤਨਾਮ। ਤੇ ਸਰਕਾਰ ਨੇ ਬਲ ਬਣਾਉਂਦਿਆਂ 44 ਤੇ 45 ਸਾਲ ਹੋ ਗਏ ਤੇ ਫਿਰ ਕੱਛਾ ਮਾਰਦੇ ਗਏ, ਸ਼ਰਮ ਨਾ ਆਈ? ਕਿਆ ਅਪਰਾਧ ਸੰਤ ਹੈ ਕਿਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਪਰ ਹੋਇਆ ਕੀ, ਕੁੰਚਰ ਪੋਟ ਲੈ ਲੈ ਨਮਸਕਾਰ ਹੈ, ਬੂਝੀ ਨਹੀਂ ਕਾਜੀ, ਅੰਧਿਆਰਾ ਤੀਨ ਵਾਰ ਪਤੀਆ ਭਰ ਲੀਨਾ, ਮਨ ਕਠੋਰ ਅਜੂ ਨਾ ਪਤੀਨਾ, ਕਹੋ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ। ਕਬੀਰ ਦਾ ਪਤਿਆਵਾ ਵੀ 3 ਵਾਰੀ ਤੇ ਸੰਤਾਂ ਦਾ ਪ੍ਰਤਿਆਵਾ ਵੀ 3 ਵਾਰੀ ਹੋਇਆ, ਇੱਕ ਵਾਰੀ ਬੰਬੇ, ਇੱਕ ਵਾਰੀ ਚੰਦੋਕਲਾ ਤੇ 3 ਵਾਰੀ ਦਰਬਾਰ ਸਾਹਿਬ। ਗੱਜ ਕੇ ਬੋਲੋ ਸਤਨਾਮ। ਬਾਣੀ ਸਹੀ ਮੁਆਫ ਕਰਨਾ, ਮੈਂ ਕੋਈ ਪੋਲੀਟੀਕਲ ਬੰਦਾ ਨਹੀਂ, ਨਾ ਪੋਲੀਟੀਕਲ ਢੰਗ ਨਾਲ ਗੱਲ ਕਰ ਰਿਹਾ, ਗੱਲ ਕਰਦਾ ਕਿ ਧਰਮ ਵਿੱਚ ਸ਼ਕਤੀ ਹੈ। ਕਈ ਕਹਿੰਦੇ ਗੁਰੂ ਰਾਮਦਾਸ ਨੇ ਸ਼ਕਤੀ ਨਹੀਂ ਦਿਖਾਈ, ਗੁਰੂ ਰਾਮਦਾਸ ਨੇ ਇੰਨੀ ਸ਼ਕਤੀ ਦਿਖਾਈ, ਕੁਝ ਫੌਜ ਉਧਰੋਂ ਦਰਸ਼ਨੀ ਡੇੜੀਓਂ ਆ ਗਈ, ਕੁਝ ਇਧਰੋਂ ਜਾਬੜੀ ਫੌਜ ਨਾਲ ਫੌਜ ਮਰੀ ਗਈ। ਗੱਜ ਕੇ ਬੋਲੋ ਸਤਨਾਮ। ਆ ਜਿੰਨੀ ਫੌਜ ਲੜ ਕੇ ਗਈ ਏ, ਹੁਣ ਨੀਮ ਪਾਗਲ ਹੋਏ, ਕਹਿੰਦੇ ਪਿੰਡੇ ਨੂੰ ਕੋਈ ਤੋੜ ਤੋੜ ਖਾਈ ਜਾਂਦਾ। ਅੰਮ੍ਰਿਤਸਰ ਸਾਹਿਬ ਸਰੋਵਰ ਤੋਂ ਅੰਮ੍ਰਿਤ ਦੀਆਂ ਸ਼ੀਸ਼ੀਆਂ ਮੰਗਾਉਂਦੇ, ਨਾਲੇ ਪੀਂਦੇ ਆ ਤੇ ਨਾਲੇ ਰੋਜ਼ ਨਹਾਉਂਦੇ ਆ। ਗੱਜ ਕੇ ਬੋਲੋ ਸਤਨਾਮ। ਕਹਿੰਦੇ ਤੋੜ ਲੱਗੀ ਹੋ। ਇੰਦਰਾ ਗਾਂਧੀ ਨੂੰ ਇੱਕ MLA ਮਿਲਣ ਗਿਆ, 1.5 ਮਿੰਟ ਟਾਈਮ ਮਿਲਿਆ, ਕਹਿਣ ਲੱਗੀ ਕਿਆ ਬਤਾਏ, ਹਮਾਰੇ ਸੇ ਚੁੱਕ ਚੁਕਾ ਕਰ ਦਰਬਾਰ ਮੈਂ ਹਮਲਾ ਕਰਾ ਦਿਆ ਹੈ, ਹਮਾਰੇ ਸਰੀਰ ਕੋ ਆਂਚ ਲੱਗੀ ਹੋਈ ਹੈ, ਨਾ ਦਿਨ ਚੈਨ ਆਤੀ ਹੈ ਨਾ ਰਾਤ ਚੈਨ ਆਤੀ ਹੈ। ਬੰਦਾ ਗਲਤੀ ਕਰ ਬਹਿੰਦਾ ਪਰ ਮਹਿਸੂਸ ਜ਼ਰੂਰ ਕਰਦਾ, ਪਰ ਫਿਰ ਪਛਤਾਏ ਕਿਆ ਹੋਊਗਾ, ਜਦ ਚਿੜੀਆਂ ਚੁਗਿਆ ਖੇਤ। ਮੁਆਫ ਕਰਨਾ, ਵਾਹਿਗੁਰੂ ਦੀ ਸ਼ਕਤੀ ਚ ਬੜਾ ਬਲ ਹੈ, ਵਾਹਿਗੁਰੂ ਦੀ ਤਾਕਤ ਇੱਕ ਅਗੰਮੀ ਤਾਕਤ ਹੈ, ਵਾਹਿਗੁਰੂ ਵਿਚ ਬੜੀ ਭਾਰੀ ਪਾਵਰ ਹੈ। ਇਹ ਧਰਮਾ ਧਰਮ ਦਾ ਯੁੱਧ ਅੱਜ ਨਵਾਂ ਨੇ, ਇੱਕ ਪਾਸੇ ਪ੍ਰਹਲਾਦ ਸਗਾ ਪੁੱਤ, ਇੱਕ ਪਾਸੇ ਸਾਰਾ ਰਾਜ ਹਰਨ ਕਸ਼ਪ ਤੇ ਹਰਨਾਕਸ਼, ਸਤਯੁਗ ਲੈ ਲੋ, ਇਹ ਤ੍ਰੇਤਾ ਆ ਗਿਆ। ਇੱਕ ਪਾਸੇ ਰਾਮ ਚੰਦਰ ਸਾਧੂਆਂ ਦੇ ਭੇਸ ਚ ਬਨਵਾਸੀ, ਇੱਕ ਪਾਸੇ ਰਾਵਣ ਰਾਜ ਦਾ ਮਾਲਕ, ਤੇ ਜਿੱਤ ਕਿਹਦੀ ਹੋਈ? ਇੱਕ ਪਾਸੇ ਪਾਂਡਵ ਘਰੋਂ ਬਘਰ ਹੋਏ, ਉਹਨਾਂ ਦੇ ਪੱਖ ਚ ਕ੍ਰਿਸ਼ਨ, ਇੱਕ ਪਾਸੇ 18 ਗੁਣੀਆਂ ਲੈਣ ਵਾਲੇ ਦੁਰਯੋਧਨ ਹੋਣੀ, ਤੇ ਫਿਰ ਜਿੱਤ ਕਿਹਦੀ ਹੋਈ? ਗੱਜ ਕੇ ਬੋਲੋ ਸਤਨਾਮ। ਇੱਕ ਪਾਸੇ ਔਰੰਗਜ਼ੇਬ ਦਾ ਰਾਜ, ਇੱਕ ਪਾਸੇ ਫਕੀਰ ਦੀ ਗੱਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, 21 ਵਾਰੀ ਜੰਗ ਲੜਿਆ ਤੇ 21 ਵਾਰੀ ਔਰੰਗਜ਼ੇਬ ਹਾਰਿਆ, ਤੇ ਫਿਰ ਸ਼ਰਮੇ ਨਹੀਂ ਆਈ ਡੁੱਬ ਕੇ ਮਰਨ ਦੀ? ਗੱਜ ਕੇ ਬੋਲੋ ਸਤਨਾਮ। ਇੱਕ ਪਾਸੇ ਬਾਬਾ ਦੀਪ ਸਿੰਘ 500 ਸਿੰਘ, ਇੱਕ ਪਾਸੇ ਅਹਿਮਦ ਸ਼ਾਹ ਅਬਦਾਲੀ ਦੀ 3,00,000 ਫੌਜ, 60,000 ਲੜਕੀ ਛਡਾਈ ਤੇ ਦਰਬਾਰ ਦੀ ਇੱਜ਼ਤ ਨੂੰ ਸੁਰੱਖਿਅਤ ਰੱਖਿਆ ਬਲੀਦਾਨ ਦਿੱਤਾ। ਇੱਕ ਪਾਸੇ ਭਾਰਤ ਦੀ 1,00,000 ਫੌਜ, ਇੱਕ ਪਾਸੇ ਸੰਤਾਂ ਦੇ ਕੋਲ ਗਿਣਤੀ ਦੇ ਕੁਝ ਸਿੰਘ, ਆ ਪ੍ਰਤੱਖ ਮਿਸਾਲ ਹੈ। ਮੈਂ ਧਰਮ ਤੇ ਅਧਰਮ ਦਾ ਸੰਤੁਲਨ ਕਰ ਰਿਹਾ, ਕਿਸੇ ਪੋਲੀਟੀਕਲ ਢੰਗ ਨਾਲ ਗੱਲ ਨਹੀਂ ਕਰ ਰਿਹਾ, ਪਿਛਲੇ ਯੁੱਗਾਂ ਤੋਂ ਲੈ ਕੇ ਹੁਣ ਤੇ ਗੱਲ ਤੁਹਾਨੂੰ ਦੱਸਤੀ। ਹੁਣ ਪ੍ਰਹਲਾਦ ਉਹਦਾ ਪੁੱਤ ਹੀ ਸੀ, ਦੁਰਯੋਧਨ ਹੋਣੀ ਤੇ ਪਾਂਡਵ ਕੋਈ ਦੋ ਤਨਾ ਸਹ ਭਾਈਚਾਰਾ ਹੀ ਸੀ। ਹੁਣ ਵੀ ਹਿੰਦੁਸਤਾਨ ਚ ਜੋ ਕੁਝ ਹੋਇਆ ਹੈਗਾ ਤਾਂ ਭਾਈਚਾਰਾ ਹੀ ਸੀ। ਗੱਜ ਕੇ ਬੋਲੋ ਸਤਨਾਮ। ਕੋਈ ਬਗਾਨੀ ਹਕੂਮਤ ਨਾ ਕਹੇ ਦੇਸ਼ ਦੀ, ਆਪਣੇ ਦੇਸ਼ ਦਾ ਹੀ ਸੀ ਸਾਰਾ ਕੁਛ। ਪਰ ਕਈ ਵਾਰੀ ਆਪਣੇ ਬੰਦੇ ਵੀ ਧਰਮੀ ਬੰਦੇ ਨੂੰ ਵੇਖ ਕੇ ਰਾਜੀ ਨਹੀਂ ਹੁੰਦੇ। ਹੁਣ ਰਾਵਣ ਵੀ ਇੱਕ ਪਾਸੇ ਹੈਗਾ ਤਾਂ ਬ੍ਰਾਹਮਣ ਹੀ ਸੀ, ਪਰ ਜਦੋਂ ਮਤ ਪੁੱਠੇ ਪਾਸੇ ਲੱਗ ਜਾ ਤੇ ਮਹਾਰਾਜ ਨੂੰ ਖਿਤਾਬ ਕੀ ਦਿੱਤਾ, ਮੂਰਖ ਰਾਵਣ ਕਿਆ ਲੇ ਗਿਆ। ਤੇ ਉਧਰ ਰਾਮ ਚੰਦਰ ਦੇ ਪੱਖ ਤੇ ਉਹਦਾ ਭਰਾ ਇਹ ਸੀ, ਹੁਣ ਸਕੇ ਭਰਾ ਨੂੰ ਕਿਹਾ ਨੀ ਵੀ ਤੂੰ ਗਲਤ ਜਾ ਰਿਹਾ, ਹਾਲੇ ਵੀ ਮਾਫ਼ੀ ਮੰਗ ਲਾ। ਨਹੀਂ ਮੰਨਿਆ ਤੇ ਦੁੱਖ ਭੋਗਣਾ ਪਿਆ। ਸੋ ਕਹਿਣ ਤੋਂ ਭਾਵ ਮੈਂ ਬੇਨਤੀ ਇਹ ਕਰ ਰਿਹਾ ਕਿ ਜਿਹੜਾ ਮਾਇਆਧਾਰੀ ਹੈ, ਮਾਇਆਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣ ਹੀ ਬਹੁ ਰੋਲ ਕੁਚੋਲਾ, ਉਹਨੂੰ ਬੋਲਣਾ ਨਹੀਂ ਆਉਂਦਾ, ਮਾਇਆ ਭੁਲਾ ਦਿੰਦੀ। ਇੱਕ ਵਜ਼ੀਰ ਸੀ, ਉਹ ਕਹਿੰਦਾ ਵੀ ਮੇਰੇ ਤੋਂ ਅੱਜ ਕਿਸੇ ਨੇ ਕੁਝ ਕੰਮ ਕਰਾਉਣਾ ਤੇ ਕਰਾ ਲਓ, ਕੱਲ ਨੂੰ ਮੈਂ ਅੰਨਾ ਦੇ ਬੋਲਾ ਹੋ ਜਾਣਾ। ਉਹ ਕਹਿੰਦੇ ਉਹ ਇਉਂ ਵੀ ਕਦੀ ਕੋ ਹੋਇਆ, ਗਲਤ ਕਹਿ ਰਿਹਾ। ਦੂਏ ਦਿਨ ਉਹ ਵੱਡਾ ਵਜ਼ੀਰ ਬਣ ਗਿਆ, ਜਦੋਂ ਕਿ ਮਿਲਣ ਜਾਏ ਨਾ ਆਖਰ ਵਾਲਾ ਨਾ ਗੱਲ ਸੁਣੇ, ਉਨੀ ਕਾ ਹੋਇਆ ਜਿਹਨੂੰ ਹੋ ਕੇ ਗਿਆ। ਉਹਦੇ ਕਿਸੇ ਖਾਸ ਮਿੱਤਰ ਕੋ ਗਏ ਵੀ ਵਜ਼ੀਰ ਨਾ ਸਾਡਾ ਕੋਈ ਕੰਮ ਆ, ਕੰਮ ਕਰਾ ਦਿਓ। ਜਿਹਲੇ ਗਏ ਪਬਲਿਕ ਬੈਠੀ ਨਾ, ਉਹ ਆਖਰ ਵਾਲਾ ਨਾ ਬੋਲੇ ਨਾ ਸੁਣੇ। ਕਹਿੰਦੇ ਕੀ ਗੱਲ ਪਬਲਿਕ ਨਾ ਅੱਗੇ, ਤਾਂ ਤੂੰ ਬੜੇ ਪਿਆਰ ਨਾਲ ਮਿਲਦਾ ਸੀ। ਕਹਿੰਦਾ ਮੈਂ ਤਾਂ ਕੱਲ ਐਲਾਨ ਕੀਤਾ ਸੀ ਕਿ ਮੈਂ ਕੱਲ ਨੂੰ ਅੰਨਾ ਤੇ ਬੋਲਾ ਹੋ ਜਾਣਾ। ਕਹਿੰਦੇ ਤੂੰ ਅੰਨਾ ਨੀ ਨਾ ਬੋਲਾ ਹੀ ਹੈ, ਕੀ ਗੱਲ ਆ? ਕਹਿੰਦੇ ਜਦੋਂ ਮਾਇਆ ਧਾਰੀ ਹੋ ਜਾਏ ਅੰਨਾ ਤੇ ਬੋਲਾ ਹੋ ਜਾਂਦਾ। ਗੱਜ ਕੇ ਬੋਲੋ ਸਤਨਾਮ। ਬੋਲ ਨਾ ਜਾਣ ਮਾਇਆ ਮਦ ਮਾਤਾ,